ਤੁਸੀਂ ਹੋ SBS ਪੰਜਾਬੀ ਦੇ ਨਾਲ।
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੁਨਰਮੰਦ ਕਾਮਿਆਂ ਦੇ ਪ੍ਰਵਾਸ ਨੂੰ ਹੋਰ ਵੀ ਸੌਖਾ ਕਰਨ ਵਾਲੇ ਮੇਟਸ ਵੀਜ਼ਾ ਲਈ ਅਰਜ਼ੀਆਂ ਸ਼ੁਰੂ ਹੋ ਗਈਆਂ ਨੇ। ਜੇ ਤੁਸੀਂ ਇਸ ਵੀਜ਼ਾ ਬਾਰੇ ਨਹੀਂ ਜਾਣਦੇ ਤੇ ਤੁਹਾਨੂੰ ਦੱਸ ਦਵਾਂ ਕਿ ਇਹ ਇੱਕ ਨਵਾਂ ਵੀਜ਼ਾ ਹੈ ਜਿਸ ਦਾ ਐਲਾਨ 2023 ਵਿੱਚ ਕੀਤਾ ਗਿਆ ਸੀ, ਉਦੋਂ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਦੌਰੇ ਉੱਤੇ ਸਨ। ਇਸ ਵੀਜ਼ਾ ਤਹਿਤ ਹਰ ਸਾਲ 3,000 ਭਾਰਤੀ ਲੋਕਾਂ ਨੂੰ ਬਿਨਾਂ ਕਿਸੇ ਸਪੌਂਸਰਸ਼ਿਪ ਦੇ ਆਸਟ੍ਰੇਲੀਆ ਵਿੱਚ 2 ਸਾਲਾਂ ਤੱਕ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਦਿੱਤੇ ਜਾਣਗੇ। ਪਰ ਕੀ ਇਹ ਵੀਜ਼ਾ ਤੁਹਾਡੇ ਲਈ ਠੀਕ ਹੈ? ਕਿ ਤੁਹਾਨੂੰ ਵੀ ਇਸ ਵੀਜ਼ਾ ਲਈ ਅਰਜ਼ੀ ਦੇਣੀ ਚਾਹੀਦੀ ਹੈ, ਤੇ ਜੇ ਦੇਣੀ ਚਾਹੀਦੀ ਹੈ ਤਾਂ ਕਿੱਦਾਂ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਹਾਜ਼ਰ ਹਾਂ SBS ਪੰਜਾਬੀ ਤੋਂ, ਮੈਂ ਸ਼ਾਇਨਾ ਕਾਲਰਾ।
This arrangement will promote the exchange of students, graduates, researchers and business people.
ਇਹ ਆਵਾਜ਼ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ 2023 ਦੇ ਉਸ ਭਾਸ਼ਣ ਦੀ ਜਿੱਥੇ ਉਨ੍ਹਾਂ ਨੇ ਮੇਟਸ ਵੀਜ਼ਾ ਦਾ ਐਲਾਨ ਕੀਤਾ ਸੀ। ਇਸ ਦੇ ਜਵਾਬ ਵਿੱਚ ਭਾਰਤੀ ਪ੍ਰਧਾਨ ਮੰਤਰੀ ਨੇ ਵੀ ਆਸਟ੍ਰੇਲੀਆ ਅਤੇ ਭਾਰਤ ਦੇ ਸੰਬੰਧਾਂ ਬਾਰੇ ਕੁਝ ਇਹ ਕਿਹਾ।
ਅਗਰ ਕ੍ਰਿਕਟ ਦੀ ਭਾਸ਼ਾ ਮੈਂ ਕਹੂੰ ਤਾਂ ਹਮਾਰੇ ਸੰਬੰਧ T20 ਮੋਡ ਮੈਂ ਆ ਗਏ ਹੈ। ਵਾਰਤਾ ਮੈਂ ਹਮਨੇ ਅਗਲੇ ਦਸ਼ਕ ਮੈਂ ਆਪਣੀ ਕੰਪ੍ਰੀਹੈਂਸਿਵ ਸਟ੍ਰੈਟੇਜਿਕ ਪਾਰਟਨਰਸ਼ਿਪ ਕੋ ਨਈ ਉਚਾਈਓਂ ਪਰ ਲੈ ਜਾਣੇ ਪਰ ਬਾਤ ਕੀ।
ਆਸਟ੍ਰੇਲੀਆ ਅਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਇਹ ਮੁਲਾਕਾਤ ਦੋਹਾਂ ਦੇਸ਼ਾਂ ਦੇ ਸੰਬੰਧਾਂ ਲਈ ਇੱਕ ਨੀਂਹ ਪੱਥਰ ਵਜੋਂ ਵੇਖੀ ਗਈ, ਕਿਉਂਕਿ ਇਸ ਦੌਰਾਨ ਇੱਕ 10 ਪੰਨਿਆਂ ਦਾ ਮਾਈਗ੍ਰੇਸ਼ਨ ਸਮਝੌਤਾ ਵੀ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ, ਗ੍ਰੈਜੂਏਟਸ, ਅਕਾਦਮੀਆਂ, ਪੇਸ਼ੇਵਰਾਂ ਅਤੇ ਥੋੜੇ ਸਮੇਂ ਲਈ ਆਉਣ ਵਾਲੇ ਲੋਕਾਂ ਲਈ ਵੀਜ਼ੇ ਦੇ ਨਵੇਂ ਵਿਕਲਪ ਪੇਸ਼ ਕੀਤੇ ਗਏ। ਇਸ ਨਵੇਂ ਵੀਜ਼ਾ ਨੂੰ ਮੋਬਿਲਿਟੀ ਅਗਰੀਮੈਂਟ ਫਾਰ ਟੈਲੈਂਟਿਡ ਅਰਲੀ ਪ੍ਰੋਫੈਸ਼ਨਲ ਸਕੀਮਸ, ਭਾਵ ਕਿ ਮੇਟਸ ਦਾ ਨਾਂ ਦਿੱਤਾ ਗਿਆ। 2024 ਵਿੱਚ ਇਸ ਵੀਜ਼ਾ ਨੂੰ ਪਹਿਲੀ ਵਾਰ ਅਤੇ ਹੁਣ 2025 ਵਿੱਚ ਇਸ ਵੀਜ਼ਾ ਦਾ ਇਹ ਦੂਜਾ ਸਾਲ ਹੈ। ਇਸ ਦੇ ਲਈ ਅਰਜ਼ੀਆਂ 1 ਨਵੰਬਰ 2025 ਤੋਂ ਸ਼ੁਰੂ ਹੋ ਗਈਆਂ ਨੇ, ਪਰ ਇਸ ਵੀਜ਼ੇ ਦਾ ਸਿਲੈਕਸ਼ਨ ਪ੍ਰੋਸੈਸ ਬਾਕੀਆਂ ਨਾਲੋਂ ਥੋੜਾ ਜਿਹਾ ਵੱਖਰਾ ਹੈ। ਇਸ ਦੇ ਬਾਰੇ ਵਿਸਥਾਰ ਵਿੱਚ ਗੱਲ ਕਰਨ ਲਈ ਸਾਡੇ ਨਾਲ ਫੋਨ ਲਾਈਨ ਰਾਹੀਂ ਜੁੜੇ ਨੇ ਮਾਈਗ੍ਰੇਸ਼ਨ ਏਜੰਟ ਨਰਿੰਦਰ ਕੌਰ ਜੀ। ਨਰਿੰਦਰ ਜੀ, ਬਹੁਤ ਬਹੁਤ ਸਵਾਗਤ SBS ਪੰਜਾਬੀ ਦੇ ਵੇੜੇ। ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਹ ਮੇਟਸ ਵੀਜ਼ਾ ਕੀ ਹੈ ਅਤੇ ਇਹਦੇ ਚ ਬੈਲਿਟ ਰਜਿਸਟ੍ਰੇਸ਼ਨ ਸ਼ੁਰੂ ਹੋ ਰਿਹਾ ਤੇ ਇਹਦਾ ਕੀ ਮਤਲਬ ਹੁੰਦਾ?
ਸਭ ਤੋਂ ਪਹਿਲੀ ਗੱਲ ਤਾਂ ਜਿੱਦਾਂ ਨਾਮ ਆਗਾ ਤਾਂ ਇਹ ਕੋਈ ਫਰੈਂਡਸ ਲਈ ਜਾਂ ਪਾਰਟਨਰ ਲਈ ਨਹੀਂ ਆ। ਸੋ ਮੇਟਸ ਵੀਜ਼ਾ ਬੇਸਿਕਲੀ ਇੰਡੀਅਨ ਤੇ ਆਸਟ੍ਰੇਲੀਅਨ ਨੇ ਇੱਕ ਬਾਇਲੈਟਰਲ ਰਿਲੇਸ਼ਨਸ਼ਿਪਸ ਕਰਕੇ ਜੋ ਇਹਨਾਂ ਨੇ ਮਤਲਬ ਇੰਡੀਅਨ ਗ੍ਰੈਜੂਏਟਸ ਲਈ ਕਹਿ ਲਓ ਜਿਹੜੇ ਸਟੱਡੀ ਕਰਕੇ ਯੂਨੀਵਰਸਿਟੀਜ਼ ਚੋਂ ਉਹਨਾਂ ਲਈ ਇੱਕ ਅਰੇਂਜਮੈਂਟ ਕੀਤੀ ਆ। ਸੋ ਮੋਬਿਲਿਟੀ ਅਰੇਂਜਮੈਂਟ ਫਾਰ ਟੈਲੈਂਟਡ ਅਰਲੀ ਪ੍ਰੋਫੈਸ਼ਨਲ ਸਕੀਮ। ਇਹ ਵੀਜ਼ਾ ਸਿਰਫ ਇੰਡੀਅਨ ਪਾਸਪੋਰਟ ਹੋਲਡਰਸ ਲਈ ਆ ਤੇ ਜਿਨ੍ਹਾਂ ਨੇ ਰੀਸੈਂਟਲੀ ਗ੍ਰੈਜੂਏਸ਼ਨ ਕੀਤੀ ਆ, ਮਤਲਬ ਲਾਸਟ 2 ਈਅਰਸ ਦੇ ਵਿੱਚ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨੀ ਆ, ਤਾਂ ਉਹਨਾਂ ਲਈ ਇੱਕ ਸੁਨਹਿਰੀ ਮੌਕਾ ਕਿ ਉਹ ਆਸਟ੍ਰੇਲੀਆ ਆ ਕੇ ਆਪਣਾ ਇੱਕ ਇੰਟਰਨੈਸ਼ਨਲ ਐਕਸਪੋਜ਼ਰ ਲੈ ਸਕਦੇ ਆ ਤੇ ਆਪਣਾ ਵਰਕ ਐਕਸਪੀਰੀਅੰਸ ਲੈ ਸਕਦੇ ਆ ਆਸਟ੍ਰੇਲੀਆ ਦੇ ਵਿੱਚੋਂ। ਸੋ ਇਹ ਬੈਲਟ ਪ੍ਰੋਸੈਸ ਆ। ਸੋ ਨਵਾਂ ਵੀਜ਼ਾ ਨਹੀਂ ਆ, ਇਹ 2023 ਚ ਲਾਂਚ ਹੋਇਆ ਸੀਗਾ ਤੇ ਲਾਸਟ ਈਅਰ ਇਹਦੀ ਸਟਾਰਟ ਹੋਇਆ ਸੀ। ਇਹਦਾ ਆਲਰੇਡੀ ਇੱਕ ਰਾਊਂਡ ਹੋ ਚੁੱਕਿਆ, ਲਾਸਟ ਨਵੰਬਰ ਚ ਰਜਿਸਟ੍ਰੇਸ਼ਨ ਓਪਨ ਹੋਈਆਂ ਸੀਗੀਆਂ ਤੇ ਫਿਰ ਇਨਵੀਟੇਸ਼ਨ ਹੋਏ ਸੀਗੇ ਤੇ ਵੀਜ਼ੇ ਵੀ ਅਪਲਾਈ ਹੋਏ ਸੀਗੇ। ਤਾਂ ਇਹ 2 ਸਾਲ ਦਾ ਵੀਜ਼ਾ। ਸੋ ਪਹਿਲਾਂ ਤੁਹਾਨੂੰ ਜਿੱਦਾਂ ਵਰਕ ਵੀਜ਼ੇ ਲਈ ਆ ਤਾਂ ਰਜਿਸਟ੍ਰੇਸ਼ਨ ਪਾਉਣੀ ਪੈਂਦੀ ਹੈ ਬੈਲਟ ਲਈ, ਤਾਂ ਉਹਦੇ ਲਈ ਤੁਸੀਂ ਰਜਿਸਟਰ ਕਰ ਸਕਦੇ ਹੋ। ਜਿਹੜੀਆਂ ਰਜਿਸਟ੍ਰੇਸ਼ਨ ਓਪਨ ਹੋ ਰਹੀਆਂ 1 ਨਵੰਬਰ ਨੂੰ, ਨਵੰਬਰ ਤੋਂ ਲੈ ਕੇ ਮਿਡ ਦਸੰਬਰ ਤੱਕ 14 ਦਸੰਬਰ ਤੱਕ ਰਜਿਸਟ੍ਰੇਸ਼ਨ ਓਪਨ ਰਹਿਣਗੀਆਂ। ਜਿਹੜੇ ਵੀ ਐਲੀਜੀਬਲ ਹੈਗੇ ਆ ਤਾਂ ਉਹ ਆਪਣੀ ਰਜਿਸਟ੍ਰੇਸ਼ਨ ਸਬਮਿਟ ਕਰ ਸਕਦੇ ਆ। ਫਿਰ 15 ਦਸੰਬਰ ਤੋਂ ਸਟਾਰਟ ਹੋਣਗੇ ਇਨਵੀਟੇਸ਼ਨ, 15 ਦਸੰਬਰ 2025 ਤੋਂ ਲੈ ਕੇ 30th June 2026 ਤੱਕ ਵਿੱਚ ਤੁਹਾਨੂੰ ਇਨਵੀਟੇਸ਼ਨ ਆ ਸਕਦੇ ਆ। ਤੇ ਇਹ ਵੀਜ਼ਾ ਉਹੀ ਅਪਲਾਈ ਕਰ ਸਕਦਾ ਜਿਹਨੂੰ ਇਨਵੀਟੇਸ਼ਨ ਆਊਗਾ। ਇਨਵੀਟੇਸ਼ਨ ਤੋਂ ਬਿਨਾਂ ਵੀਜ਼ਾ ਅਪਲਾਈ ਨਹੀਂ ਹੋਣਾ। ਤੇ 3000 ਪਲੇਸਿਸ ਇਸ ਵੀਜ਼ੇ ਲਈ ਜਿਹੜੀਆਂ ਹਰ ਸਾਲ ਇਹਨੂੰ ਐਲੋਕੇਟ ਹੋਈਆਂ ਗਾ
ਜੀ। ਪਰ ਇਨਵੀਟੇਸ਼ਨ ਜਲਦੀ ਆ ਜਾਏ ਇਹਦੇ ਲਈ ਵੀ ਕੁਝ ਕੀਤਾ ਜਾ ਸਕਦਾ? ਆਪਣੇ ਚਾਂਸਸ ਕਿੱਦਾਂ ਵਧਾਏ ਜਾਣ?
ਲੱਕੀ ਹੈ ਕਹਿ ਲਓ, ਲੋਟਰੀ ਸਿਸਟਮ ਹੀ ਆ। ਸੋ ਜੇ ਤੁਸੀਂ ਕੁਆਲੀਫਾਈ ਕਰਦੇ ਆ ਤਾਂ ਤੁਸੀਂ ਸਬਮਿਟ ਕਰੋ, ਕਿਉਂਕਿ ਜੇ ਤੁਸੀਂ ਕੁਆਲੀਫਾਈ ਨਹੀਂ ਕਰਦੇ ਤੁਸੀਂ ਰਜਿਸਟ੍ਰੇਸ਼ਨ ਸਬਮਿਟ ਕਰ ਵੀ ਦਿੰਦੇ ਆ, ਕੱਲ ਨੂੰ ਤੁਹਾਨੂੰ ਇਨਵਾਈਟ ਆ ਜਾਂਦਾ ਤਾਂ ਤੁਸੀਂ ਉਹਦਾ ਕੋਈ ਫਾਇਦਾ ਨਹੀਂ ਆ, ਹਨਾ? ਤੁਸੀਂ ਵੀਜ਼ਾ ਪਾਉਣੇ ਵੀ ਤਾਂ ਤੁਹਾਨੂੰ ਫਿਰ ਵੀਜ਼ਾ ਨਹੀਂ ਮਿਲਣਾ। ਇਹ ਸਟੂਡੈਂਟਸ ਜਿਹੜੇ ਪੜ੍ਹ ਰਹੇ ਆ ਉਹਨਾਂ ਲਈ ਨਹੀਂ, ਜਿਹੜੇ ਗ੍ਰੈਜੂਏਟ ਆ, ਜਿਹੜੇ ਪੜ੍ਹ ਕੇ ਮਤਲਬ ਕੋਈ ਵਰਕ, ਸਭ ਤੋਂ ਵਧੀਆ ਗੱਲ ਆ ਕਿ ਕੋਈ ਵਰਕ ਐਕਸਪੀਰੀਅੰਸ ਨਹੀਂ ਚਾਹੀਦਾ, ਕਿਉਂਕਿ ਗ੍ਰੈਜੂਏਟਸ ਲਈ ਹੀ ਆ। ਜਿਨ੍ਹਾਂ ਨੇ ਗ੍ਰੈਜੂਏਟ ਕੀਤੀ ਆ ਮਤਲਬ ਟੌਪ 100 ਇੰਸਟੀਟਿਊਸ਼ਨਸ ਚ ਆਉਂਦੇ ਆਗੇ, ਉੱਥੇ ਡਿਪਾਰਟਮੈਂਟ ਨੇ ਆਪਣੀ ਵੈਬਸਾਈਟ ਤੇ ਦਿੱਤੀ ਹੋਈ ਆ ਕਿ ਜਿਹੜੀਆਂ ਓਨਲੀ ਐਲੀਜੀਬਲ ਇੰਸਟੀਟਿਊਸ਼ਨਸ ਤੋਂ ਜਿਨ੍ਹਾਂ ਨੇ ਜਿਹੜੇ ਕੀਤੀ ਆ ਕੁਆਲੀਫਿਕੇਸ਼ਨ, ਐਲੀਜੀਬਲ ਕੁਆਲੀਫਿਕੇਸ਼ਨ ਕੀਤੀ ਆ, ਤੇ ਕੁਆਲੀਫਿਕੇਸ਼ਨਸ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ ਲੋੜ ਆ, ਜਿਹੜੇ ਬੰਦਿਆਂ ਦੀ ਤੁਸੀਂ ਕਹਿ ਲਓ ਜਿੱਦਾਂ 7 ਕੈਟੇਗਰੀਜ਼ ਉਹਨਾਂ ਨੇ ਦਿੱਤੀਆਂ ਹੋਈਆਂ ਹੈਗੀਆਂ ਕੀ ਇੰਡਸਟਰੀਜ਼ ਆਸਟ੍ਰੇਲੀਆਜ਼ ਥ੍ਰਾਈਵਿੰਗ ਜੋਬ ਮਾਰਕੀਟ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਬੰਦੇ ਚਾਹੀਦੇ ਵਿਦ ਇਨ ਕੀ ਇੰਡਸਟਰੀਜ਼ ਲਾਈਕ ਮਾਈਨਿੰਗ ਹੋ ਗਿਆ, ਆਰਟੀਫਿਸ਼ਲ ਇੰਟੈਲੀਜੈਂਸ, ਫਾਈਨੈਂਸ਼ੀਅਲ ਟੈਕਨੋਲੋਜੀ, ਐਗਰੀਕਲਚਰ ਟੈਕਨੋਲੋਜੀ, ਇਹਨਾਂ ਵਿੱਚੋਂ ਜੇ ਉਹਨਾਂ ਨੇ ਬੈਚਲਰ ਡਿਗਰੀ ਜਾਂ ਹਾਇਰ ਵੀ ਕੀਤੀ ਹੋਈ ਆ ਤਾਂ ਦੇ ਆਰ ਐਲੀਜੀਬਲ ਟੂ ਅਪਲਾਈ। ਤੇ ਉਹਨਾਂ ਨੂੰ ਇੰਗਲਿਸ਼ ਵੀ ਚਾਹੀਦੀ ਹੋਣੀ ਆ ਅੱਗੇ ਜਾ ਕੇ 6 ਈਚ ਬੈਂਡ ਇਨ ਆਲ ਸੋ ਇਕੁਇਲੈਂਟ ਪਲੱਸ ਨਾਟ ਲੈਸ ਦੈਨ 5 ਇਨ ਈਚ। ਸੋ ਜਦੋਂ ਵੀਜ਼ਾ ਅਪਲਾਈ ਕਰਨਾ ਤੇ ਤੁਹਾਡੇ ਕੋਲ ਇਹ ਸਭ ਚਾਹੀਦਾ ਵਾ।
ਤੇ ਜਿਹੜੇ ਲੋਕ ਆਨਸ਼ੋਰ ਨੇ ਜਿਨ੍ਹਾਂ ਕੋਲ ਇੰਡੀਅਨ ਪਾਸਪੋਰਟ ਹੈ ਲੇਕਿਨ ਉਹ ਆਸਟ੍ਰੇਲੀਆ ਵਿੱਚ ਪੜ੍ਹਾਈ ਕਰ ਚੁੱਕੇ ਨੇ ਜਾਂ ਕਰ ਰਹੇ ਨੇ, ਕੀ ਉਹ ਵੀ ਅਪਲਾਈ ਕਰ ਸਕਦੇ ਆ?
ਨਹੀਂ, ਉਹ ਕਿਉਂਕਿ ਜਿਹੜੇ ਆਨਸ਼ੋਰ ਆਸਟ੍ਰੇਲੀਆ 'ਚ ਡਿਗਰੀ ਕੀਤੀ ਉਹਨਾਂ ਲਈ ਹੋਰ ਪਾਥਵੇ ਹੁੰਦੇ ਆ ਜਿੱਦਾਂ ਪੋਸਟ ਸਟੱਡੀ ਵਰਕ ਰਾਈਟਸ ਹੋ ਗਏ, ਬਟ ਇਹ ਸਿਰਫ ਇੰਡੀਅਨ ਗ੍ਰੈਜੂਏਟਸ ਲਈ ਆ। ਸੋ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੋਲਡਰ ਤੇ ਇੰਡੀਆ ਤੋਂ ਹੀ ਅਪਲਾਈ ਹੋਣਾ ਗਾ। ਸੋ ਜੇ ਤੁਸੀਂ ਇੰਡੀਆ ਤੋਂ ਡਿਗਰੀ ਕੀਤੀ ਹੈ ਤੁਸੀਂ ਆਸਟ੍ਰੇਲੀਆ 'ਚ ਹੈਗੇ ਆ, ਰਜਿਸਟਰ ਕਰ ਸਕਦੇ ਆ ਤੁਸੀਂ ਆਪਣਾ ਇੰਟਰਸਟ, ਬਟ ਤੁਸੀਂ ਅਪਲਾਈ ਓਵਰਸੀਜ਼ ਤੋਂ ਹੀ ਹੋਣਾ, ਇੰਡੀਆ ਤੋਂ ਹੀ ਹੋਣਾ ਗਾ। ਬਟ ਰਿਮੈਂਬਰ ਲਾਸਟ 2 ਇਅਰਸ 'ਚ ਡਿਗਰੀ ਚਾਹੀਦੀ ਹੈ। ਫੋਰ ਐਗਜ਼ਾਮਪਲ ਕੋਈ ਰੀਸੈਂਟਲੀ ਆਇਆ ਹੋਵੇ ਕਿ ਇਟ ਕੈਨ ਬੀ ਅ ਪੋਸੀਬਿਲਿਟੀ, ਬਟ ਪ੍ਰੋਬੇਬਲੀ ਜਿਹੜਾ ਆਲਰੇਡੀ ਆ ਗਿਆ ਮੇ ਬੀ ਉਹਨਾਂ ਨੂੰ ਲੋਡ ਨਾ ਹੋਵੇ।
ਤੇ ਇਸ ਤੋਂ ਬਾਅਦ ਕੋਈ PR ਪਾਥਵੇ ਵੀ ਤੁਹਾਨੂੰ ਲੱਗਦਾ ਕਿ ਪੋਸੀਬਿਲਿਟੀ ਬਣ ਸਕਦੀ ਹੈ?
ਪੋਸੀਬਿਲਿਟੀ ਬਿਲਕੁਲ ਬਣ ਸਕਦੀ ਹੈ, ਪਾਥਵੇ ਐਸ ਸੱਚ ਨਹੀਂ ਹੈਗਾ ਗਾ, ਬਟ ਜੇ ਤੁਸੀਂ ਜਿੱਦਾਂ ਉੱਥੋਂ ਡਿਗਰੀ ਕਰਕੇ ਆਏ ਆ ਤੇ ਜੇ ਤੁਸੀਂ 2 ਸਾਲ ਆ, ਇਫ ਯੂ ਵਾਂਟ ਟੂ ਮੇਕ ਮੋਸਟ ਆਫ ਯੋਰ ਟਾਈਮ, ਤੁਸੀਂ ਆਪਣੀ ਫੀਲਡ 'ਚ ਜੋਬ ਕਰਦੇ ਆ, ਤੁਸੀਂ ਐਕਸਪੀਰੀਅੰਸ ਲੈਂਦੇ ਆ, ਤਾਂ ਅਫਕੋਰਸ ਕੱਲ ਨੂੰ ਤੁਸੀਂ ਸਕਿੱਲਡ ਮਾਈਗ੍ਰੇਸ਼ਨ ਪਾਥਵੇ ਵੀ ਜਾ ਸਕਦੇ ਆ, ਤੁਸੀਂ ਇੰਪਲੋਇਰ ਸਪੋਂਸਰ ਵੀ ਜਾ ਸਕਦੇ ਆ, ਤਾਂ ਤੁਸੀਂ ਐਕਸਪੀਰੀਅੰਸ ਲੈ ਕੇ ਆਪਣੀ ਫੀਲਡ 'ਚ ਇੰਪਲੋਇਰ ਸਪੋਂਸਰ ਜਾਂ ਤੁਸੀਂ ਸਕਿੱਲ ਅਸੈਸਮੈਂਟ ਵਗੈਰਾ ਕਰਾ ਕੇ ਆਪਣੀ ਸਕਿੱਲਡ ਮਾਈਗ੍ਰੇਸ਼ਨ ਪਾਥਵੇ ਵੀ ਜਾ ਸਕਦੇ ਆ।
ਤੇ ਇਸ ਵੀਜ਼ੇ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਹੋਏਗਾ, ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਹਦੇ ਲਈ ਅਪਲਾਈ ਕਰਨਾ ਚਾਹੀਦਾ?
ਜਿਹੜੇ ਗ੍ਰੈਜੂਏਟਸ ਆ, ਰੀਸੈਂਟ ਗ੍ਰੈਜੂਏਟਸ ਆ ਜਿਨ੍ਹਾਂ ਨੇ ਲਾਸਟ 2 ਇਅਰਸ ਦੇ ਵਿੱਚ ਆਪਣੀ ਡਿਗਰੀ ਕੀਤੀ ਹੋਈ ਆ ਇਹਨਾਂ ਦੇ ਇਹ ਵਾਲੇ 7 ਸੈਕਟਰਸ ਦੇ ਵਿੱਚ, ਤੇ ਆਈ ਥਿੰਕ ਇਟਸ ਗੁੱਡ ਓਪਰਚੁਨਿਟੀ ਕਿ ਜੇ ਉਹ ਆਪਣਾ ਮਤਲਬ ਕੈਰੀਅਰ ਦੀ ਸ਼ੁਰੂਆਤ ਲੱਭ ਰਹੇ ਆ, ਉੱਥੇ ਵੀ ਜੋਬ ਲੱਭ ਰਹੇ ਆ ਨਹੀਂ, ਤਾਂ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੀਦਾ, ਲੱਕ ਜਮਾਉਣਾ ਚਾਹੀਦਾ ਗਾ। ਸੋ ਵੀਜ਼ਾ ਅਪਲਾਈ ਨਹੀਂ ਕਰ ਸਕਦੇ, ਅਗੇਨ ਬੈਲਟ ਲਈ ਰਜਿਸਟਰ ਕਰਨਾ ਚਾਹੀਦਾ ਗਾ, ਤੇ ਜੇ ਇਨਵੀਟੇਸ਼ਨ ਆ ਜਾਂਦਾ ਤਾਂ ਵੀਜ਼ਾ ਅਪਲਾਈ ਕਰਕੇ ਉਹਨਾਂ ਲਈ ਇੱਕ ਬਹੁਤ ਸੁਨਹਿਰੀ ਮੌਕਾ ਕਿ ਵਿਦਆਊਟ ਸਟੱਡੀ, ਵਿਦਆਊਟ ਵਰਕ ਐਕਸਪੀਰੀਅੰਸ ਇੱਥੇ ਕਰਨ ਦੀ ਲੋੜ ਨਹੀਂ ਹੈ ਸਟੱਡੀ, ਮਤਲਬ ਉੱਥੋਂ ਆਪਣੀ ਡਿਗਰੀ 'ਤੇ ਆ ਕੇ ਆਪਣੇ ਵਰਕ ਵੀਜ਼ਾ 'ਤੇ ਬੇਸਿਕਲੀ ਆ ਸਕਦੇ ਆ ਅਤੇ ਆਪਣਾ ਕੰਮ ਕਰ ਸਕਦੇ ਆ। ਅਤੇ ਸਭ ਤੋਂ ਵਧੀਆ ਚੀਜ਼ ਆ ਕਿ ਉਹ ਆਪਣੀ ਫੈਮਿਲੀ ਨੂੰ ਵੀ ਲੈ ਕੇ ਆ ਸਕਦੇ ਆ, ਜੇ ਤੁਸੀਂ ਮੈਰਿਡ ਹੋ, ਤੁਹਾਡੇ ਬੱਚੇ ਆ, ਤਾਂ ਤੁਸੀਂ ਆਪਣੇ ਸਪਾਊਸ ਨੂੰ, ਆਪਣੇ ਬੱਚਿਆਂ ਨੂੰ, ਡਿਪੈਂਡੈਂਟਸ ਨੂੰ ਨਾਲ ਲੈ ਕੇ ਆ ਸਕਦੇ ਆ, ਅਤੇ ਉਹ ਇਸ ਕੋਟੇ ਵਿੱਚ ਨਹੀਂ ਆਉਂਦੇ। ਇਹ 3000 ਜਿਹੜੇ ਆ ਮੇਨ ਐਪਲੀਕੈਂਟਸ ਲਈ ਇਹ ਕੋਟਾ ਗਾ, ਇਹ ਟੈਂਪਰਰੀ ਵੀਜ਼ਾ ਗਾ, ਸੋ ਇਹ ਕੋਈ ਪਰਮਾਨੈਂਟ ਵੀਜ਼ਾ ਨਹੀਂ ਹੈ, ਇਹ ਸਿਰਫ 2 ਸਾਲ ਦੇ ਲਈ ਹੀ ਵੀਜ਼ਾ ਗਾ, ਜਿੱਦਾਂ ਟੈਂਪਰਰੀ ਕਹਿ ਲਓ ਐਕਸਚੇਂਜ ਪ੍ਰੋਗਰਾਮ ਆ, ਅਤੇ ਜਿਹੜਾ ਕਿ ਆਸਟ੍ਰੇਲੀਅਨ ਅਤੇ ਇੰਡੀਅਨ ਗਵਰਮੈਂਟਸ ਨੇ ਕੰਟਰੀਜ਼ ਦੇ ਰਿਲੇਸ਼ਨਸ ਵਧਾਉਣ ਲਈ ਅਤੇ ਸਟਰੋਂਗ ਕਰਨ ਲਈ ਅਤੇ ਇੱਕ ਮੌਕਾ ਦੇਣ ਲਈ ਕਿ ਦੋਨੋਂ ਸਕਿੱਲਡ ਬੰਦੇ ਆਪਾਂ ਪ੍ਰੋਡਿਊਸ ਕਰੀਏ, ਸੋ ਉਹਦੇ ਲਈ ਆ, ਕਿਉਂਕਿ ਇੰਡੀਆ ਕੋਲ ਤੁਹਾਨੂੰ ਪਤਾ ਮੈਨ ਪਾਵਰ ਆ ਉੱਥੋਂ ਕਾਫ਼ੀ ਪੜ੍ਹ ਕੇ, ਜਦੋਂ ਉਹਨਾਂ ਕੋਲ ਸਕਿੱਲ ਹੈਗੀ ਹੈ ਤਾਂ ਉਹਨਾਂ ਨੂੰ ਇੱਕ ਇੰਟਰਨੈਸ਼ਨਲ ਐਕਸਪੋਜ਼ਰ ਮਿਲਦਾ, ਇੱਥੋਂ ਦੀ ਆ ਕੇ ਟੈਕਨੋਲੋਜੀਜ਼ ਨਾਲ ਕੰਮ ਕਰਦੇ ਆ, ਸਿੱਖਦੇ ਆ, ਤਾਂ ਇਟਸ ਗੁੱਡ ਓਪਰਚੁਨਿਟੀ ਆਸਟ੍ਰੇਲੀਆ ਅਤੇ ਇੰਡੀਆ ਦੋਨਾਂ ਲਈ ਹੀ।
ਬਹੁਤ ਬਹੁਤ ਸ਼ੁਕਰੀਆ SBS ਪੰਜਾਬੀ ਨਾਲ ਗੱਲਬਾਤ ਕਰਨ ਲਈ। ਦੋਸਤੋ, ਇਹ ਸੀ ਨਰਿੰਦਰ ਕੌਰ ਜੀ। ਜਾਂਦੇ ਜਾਂਦੇ ਤੁਹਾਨੂੰ ਇਹ ਵੀ ਦੱਸਦੇ ਜਾਈਏ ਕਿ ਭਾਰਤ ਆਸਟ੍ਰੇਲੀਆ ਦਾ 6ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਜਿਸ ਦੇ ਨਾਲ ਸਮਾਨ ਅਤੇ ਸੇਵਾਵਾਂ ਵਿੱਚ 2-ਪੱਖੀ ਵਪਾਰ ਦੀ ਕੀਮਤ 2022 ਵਿੱਚ 46.5 ਬਿਲੀਅਨ ਆਂਕੀ ਗਈ ਸੀ। ਨਾਲ ਹੀ ਭਾਰਤੀ ਲੋਕ UK ਤੋਂ ਬਾਅਦ ਆਸਟ੍ਰੇਲੀਆ ਵਿੱਚ ਵੱਸ ਰਹੇ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਮੂਹ ਨੇ। ਬੀਤੇ 10 ਸਾਲਾਂ ਦੇ ਆਂਕੜਿਆਂ ਮੁਤਾਬਕ ਹੋਰਨਾਂ ਮੁਲਕਾਂ ਵਿੱਚ ਪੈਦਾ ਹੋਏ ਆਸਟ੍ਰੇਲੀਅਨ ਲੋਕਾਂ ਦੀ ਆਬਾਦੀ ਵਿੱਚ ਸਭ ਤੋਂ ਵੱਡਾ ਵਾਧਾ ਭਾਰਤੀ ਲੋਕਾਂ ਵੱਲੋਂ ਕੀਤਾ ਗਿਆ। ਤੇ ਹੁਣ ਇਸ ਨਵੇਂ ਵੀਜ਼ਾ ਰਾਹੀਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸ ਹੋਰ ਵੀ ਸੌਖਾ ਹੋ ਜਾਏਗਾ, ਤੇ ਇਹ ਪ੍ਰਵਾਸ ਸਿਰਫ ਇੱਕ ਤਰਫਾ ਨਹੀਂ ਹੋਏਗਾ, ਸਗੋਂ ਆਸਟ੍ਰੇਲੀਆ ਤੋਂ ਭਾਰਤ ਜਾਣ ਦੇ ਇੱਛੁਕ ਲੋਕ, ਭਾਵੇਂ ਉਹ ਰਿਸਰਚ ਹੋਵੇ ਜਾਂ ਕੰਮ, ਉਹਨਾਂ ਲਈ ਵੀ ਇਹ ਵੀਜ਼ਾ ਲਾਗੂ ਹੋਵੇਗਾ। ਇਸ ਦੇ ਨਾਲ ਹੀ ਖਤਮ ਹੁੰਦੀ ਹੈ ਸਾਡੀ ਅੱਜ ਦੀ ਪੜਚੋਲ। ਇਸ ਮੁੱਦੇ ਬਾਰੇ ਆਪਣੇ ਵਿਚਾਰ ਸਾਡੇ ਨਾਲ 0449-799-767 ਉੱਤੇ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਨਾਲ ਕਿਸੇ ਵੀ ਵੇਲੇ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਗੱਲਬਾਤ ਕਰ ਸਕਦੇ ਹੋ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।